ਇਹ ਗੱਲ ਨਹੀਂ ਸਤਸੰਗ ਜੀ, ਇਹ ਬੜੀਆਂ ਗੱਲਾਂ ਇਤਿਹਾਸ ਦੇ ਵਿੱਚ ਗਲਤ ਹੋ ਜਾਂਦੀਆਂ, ਗੁਰਮਤ ਦੇ ਸਿਧਾਂਤ ਦੇ ਮੁਤਾਬਕ ਨਹੀਂ ਇਹ ਗੱਲਾਂ ਹੋਇਆ ਕਰਦੀਆਂ। ਗੁਰੂ ਨੇ, ਭਾਈ ਗੁਰਦਾਸ ਨੇ ਗੁਰੂ ਦਾ ਪਿਆਰ ਤੇ ਸਿੱਖ ਦਾ ਪਿਆਰ ਇਸ ਤਰ੍ਹਾਂ ਨਾਲ ਵਰਣਨ ਕਰਿਆ, ਬੜੋ ਪਿਆਰ ਨਾਲ।
ਜਿਉਂ ਮਛਲੀ ਬਿਨ ਪਾਣੀ ਹੈ, ਉਹ ਪਾਣੀ ਹੈ, ਪਾਣੀ ਹੈ ਕਿਉਂ ਜੀਵਨ ਪਾਵੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ।
ਜੇ ਆਵਾਜ਼ ਮਾਰੀ ਤੇ ਸਿੱਖ ਉੱਠਦਾ ਨਹੀਂ ਸੀ ਤਾਂ ਪਿਆਰੇ ਉਹਦੇ ਨਾਲ ਤਾਂ ਹਰਨ ਅੱਛਾ ਹੈ, ਹਰਨ ਨੂੰ ਪਤਾ ਵੀ ਸਾਹਮਣੇ ਸ਼ਿਕਾਰੀ ਖੜਾ। ਲੇਕਿਨ ਕੰਡੇ ਹੇੜੇ ਦੀ ਆਵਾਜ਼ ਦੇ ਉੱਤੇ ਇੰਨਾ ਮਸਤ ਹੁੰਦਾ ਕਿ ਸਭ ਕੁਛ ਭੁੱਲ ਜਾਂਦਾ। ਸੋ ਇਹ ਜਿਹੜਾ ਕਹਿਣਾ ਹੈ ਕਿ ਜੀ ਪਹਿਲੀ ਆਵਾਜ਼ ਮਾਰੀ, ਦੂਜੀ ਮਾਰੀ ਜੀ, ਡਰ ਫੈਲ ਗਿਆ ਜੀ, ਨੱਠਣੇ ਸ਼ੁਰੂ ਹੋ ਗਏ, ਕਿੰਨੀ ਕੱਚੀ ਬਾਤ ਹੈ। ਸਿੱਖ ਦਾ ਆਪ ਸਿੱਖ ਦੇ ਕੋਲ ਹੁੰਦਾ ਹੀ ਕੁਛ ਨਹੀਂ, ਬਚਿਆ ਹੀ ਨਹੀਂ ਹੁੰਦਾ, ਦੇਣਾ ਤੋਂ ਲੈਣਾ ਕੀ ਆ ਉਹਨੇ। ਉਹ ਤਾਂ ਗੁਰੂ ਦੀ ਅਮਾਨਤ ਲਈ ਫਿਰਦਾ ਹੁੰਦਾ। ਜਦ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ, ਜਦ ਤਨ ਵੀ ਆਪਣਾ ਨਹੀਂ ਹੈ, ਮਨ ਵੀ ਆਪਣਾ ਨਹੀਂ, ਉਸ ਵੇਲੇ ਸਵਾਲ ਕਿਹੜੀ ਚੀਜ਼ ਨੂੰ ਬਚਾਉਣ ਵਾਸਤੇ ਸਿੱਖ ਸੋਚਣ ਲੱਗ ਗਿਆ ਵੀ ਗੁਰੂ ਸਾਹਿਬ ਨੂੰ ਸੀਸ ਦੇਈਏ ਕਿ ਨਾ ਦੇਈਏ। ਐਸੀ ਬਾਤ ਨਹੀਂ ਹੈ, ਆਵਾਜ਼ ਨਿਕਲਦੀ ਸਾਰ ਜਾ ਕਰਦੇ ਨੇ, ਕਿਉਂਕਿ ਤਨ ਦੀ ਰਾਖੀ ਕਰਨੀ। ਤਨ ਗੰਦਗੀ ਕੀ ਕੋਟੜੀ, ਹਰ ਜੀਰਿਆਂ ਕੀ ਖਾਨ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਤਨ ਨੇ ਤਾਂ ਜਾਣਾ ਹੀ ਜਾਣਾ, ਜੇ ਗੁਰੂ ਖੁਸ਼ ਹੋ ਜਾਵੇ ਇਦੋਂ ਬੜੀ ਦੁਨੀਆਂ ਚ ਕਿਹੜੀ ਬਾਤ ਹੈ। ਸੋ ਇਸ ਤਰ੍ਹਾਂ ਦੇ ਨਾਲ ਆਵਾਜ਼ ਦਿੰਦੇ ਨੇ ਭਾਈ ਦਿਆ ਸਿੰਘ ਜੀ ਆਦਿ ਪੰਜ ਪਿਆਰੇ, ਵਾਰੀ ਵਾਰੀ ਉੱਠਦੇ ਨੇ, ਆਵਾਜ਼ ਅਜੇ ਆਉਂਦੀ ਨਹੀਂ, ਪਹਿਲਾਂ ਹੀ ਜਾ ਕੇ ਖੜੇ ਹੋ ਜਾਂਦੇ। ਉਸ ਵੇਲੇ ਇੱਕ ਕਮਜ਼ੋਰ ਮਤ ਹੋਰ ਹੈ ਸਾਡਾ, ਉਹ ਹੈ ਪੜ੍ਹੇ ਲਿਖਿਆ ਨੇ ਬਣਾਇਆ ਹੋਇਆ। ਇਹ ਡਰਦੇ ਹੋਏ ਕਿ ਪਤਾ ਨਹੀਂ ਜੇ ਅਸੀਂ ਲਿਖ ਦਿੱਤਾ ਕੀ ਹੋਏਗਾ, ਵੀ ਗੁਰੂ ਸਾਹਿਬ ਤੰਬੂ ਚ ਲੈ ਜਾਂਦੇ ਸੀ, ਉੱਥੇ ਬੱਕਰਾ ਵੜ ਦਿੰਦੇ ਸੀ। ਪਹਿਲਾਂ ਤਾਂ ਜਦ ਪਤਾ ਹੀ ਨਹੀਂ ਹੈ ਲਿਖਣ ਦੀ ਕੀ ਲੋੜ ਹੈ, ਕੀ ਕੋਈ ਸਬੂਤ ਹੈ ਇਸ ਗੱਲ ਦਾ। ਲੇਕਿਨ ਐਸੀਆਂ ਬਾਤਾਂ ਆਉਂਦੀਆਂ ਨੇ ਇਸ ਸ਼ੰਕੇ ਨੂੰ ਦੂਰ ਕਰਨ ਵਾਸਤੇ, ਤੇ ਜਿਹੜੇ ਸਾਡੇ ਮਤ ਨੇ ਅਸੀਂ ਤਾਂ ਕਹਿੰਦੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਸਾਰਿਆਂ ਦੇ ਸਾਹਮਣੇ ਹੀ ਝਟਕਾਤਾ। ਐਵੇਂ ਤਾਂ ਨਹੀਂ ਸੀ ਪਰਖ ਹੁੰਦੀ, ਕਈ ਸ਼ੰਕੇ ਵਾਲੇ ਉੱਠ ਕਰਦੇ ਖਬਰ ਕੀ ਹੈ, ਕੋਈ ਨਾ ਕੋਈ ਬੰਦਾ ਹੀ ਦੱਸ ਦਿੰਦਾ ਵੀ ਅੰਦਰ ਬੱਕਰੇ ਬੰਨੇ ਹੋਏ ਨੇ, ਰਾਤ ਅਸੀਂ ਗੁਰੂ ਸਾਹਿਬ ਨਾਲ ਹੋ ਕੇ ਬਣਾਏ ਨੇ। ਗੁਰੂ ਸਾਹਿਬ ਦੇ ਉੱਤੇ ਇੰਨੀ ਸੰਗਤ ਨਾਲ ਰਹਿੰਦੇ ਸੀ, ਪਹਿਰਾ ਰਹਿੰਦਾ ਸੀ, ਉਹ ਕਿਹੜੇ ਵੇਲੇ ਜਾ ਕੇ ਬੱਕਰੇ ਫੜ ਲਿਆਏ ਕਿਸੇ ਆਜੜੀ ਤੋਂ, ਉਹ ਆਜੜੀ ਉਹ ਦੱਸ ਦਿੰਦਾ ਵੀ ਅੱਜ ਲੈ ਗਏ ਮੇਰੇ ਤੋਂ, ਫਿਰ ਉਹਦੇ ਬਾਅਦ ਉਹਦਾ ਡਿਸਪੋਜ਼ਲ ਦੱਸ ਦਿੰਦੇ ਵੀ ਉਹਦਾ ਕੀ ਬਣਿਆ। लेकिन बहुत सारे इतिहास ने रामगढ़िया इतिहास के बख्शी सिंह ने लिखा आदल ने वो लिखता है कि औरंगजेब का जसूस अबुल तरानी खुफिया जसूस खुफिया वो रिपोर्ट लैन वास्ते भेजा सी उन्हें औरंगजेब नूं रिपोर्ट दी कि गुरु गोबिंद सिंह महाराज जी ने सामने ही बंदे कट दिते डर गया कहिंदा मैं भी डर गया भी कितने थले ही ना उतरिया पर मैं हैरान हो गया जद पंज सीस लै ले कहिंदा वो ते बाद वो इको गल कहिंदे ने कहिंदे जिहदे ते छिट्टा मारदे ने वो उठ के खड़ जांदा जिहदे छिट्टा मारदे उठ के खड़ जांदा कहिंदा पंजे उठ के खड़ गए कहिंदा एडा जबरदस्त असर पिया कि 20,000 बंदा तैयार हो गया नैक्सट डे अमृत छकन वास्ते सतगुर मेरा मार्च वाले सतगुरु नूं क्यों इन्ना कमजोर समझदे हो सिख इतिहास का जे असी रैन करिए ता बाबा अटल बच्चा छोटी उम्र के अंदर मोहन दे सिर रात नूं पित रह गई उन्हूं लड़ गया सप्प सवेरे बाबा जी कहिंदे मोहन नहीं आया चलो उहदे घर चलिए घर जाते ने जाके खूंडी पाई गर्दन च कहते उठ पित देने का मारिया पिया उठ के बैठ गया बाबा गुरदित्ता जी जिस वक्त कीरतपुर साहब जाते ने उस वेले आप नू आके पहाड़िया ने खबर दी कि महाराज जंगल दे विच एक शेर है डंगर खा जाता है साडे कृपा करो आप जाते ने भुलेखा पै गया लेकिन वह गऊ सी गऊ दे तीर मारिया ਉਹਦੀਆਂ ਆਂਦਰਾਂ ਨਿਕਲ ਗਈਆਂ ਬਾਹਰ ਤੇ ਜਿਸ ਵਕਤ ਪਹਾੜੀਆਂ ਨੇ ਰੌਲਾ ਪਾਇਆ ਵੀ ਤੁਸੀਂ ਤਾਂ ਗਊ ਮਾਰਤੀ ਉਸ ਵੇਲੇ ਵਾਹਿਗੁਰੂ ਕਹਿ ਕੇ ਛਿੱਟਾ ਮਾਰਿਆ ਗਊ ਉੱਠ ਕੇ ਖੜੀ ਹੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਮਦੇਵ ਦੀ ਗਊ ਦਾ ਜ਼ਿਕਰ ਆਉਂਦਾ ਬਿਸਮਲ ਕਰ ਦਿੱਤੀ ਖੂਨ ਨਿਕਲ ਗਿਆ ਨਾਲੀਆਂ ਕੱਟ ਦਿੱਤੀਆਂ ਸਵਾਲ ਇੰਨਾ ਜ਼ਬਰਦਸਤ ਹੋ ਗਿਆ ਕਿ ਜਾਂ ਤਾਂ ਗਊ ਜਿਉਂਦੀ ਕਰ ਦੇ ਤੇ ਨਹੀਂ ਫਿਰ ਤੈਨੂੰ ਇੱਥੇ ਹੀ ਮਾਰ ਦਾਂਗੇ ਜਾਂ ਇਸਲਾਮ ਕਬੂਲ ਕਰ ਲੈ ਹੁੰਦਾ ਕੀ ਹੈ ਗਊ ਜਿਉਂਦੀ ਹੋ ਜਾਂਦੀ ਹੈ ਇਹ ਬਾਤ ਹੋਰ ਐਸਾ ਸਮਝੀ ਸਾਡੀ ਸਮਝ ਤੋਂ ਪਰੇ ਦੀ ਬਾਤ ਹੈ ਉਹ ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆਉਂਦੀ ਨਾਮ ਦੇ ਬੈਠੇ ਨੇ ਬ੍ਰਾਹਮਣ ਦਾ ਲੜਕਾ ਚੜ੍ਹਾਈ ਕਰ ਗਿਆ ਉਹਦੀ ਅਰਥੀ ਜਾ ਰਹੀ ਹੈ ਬੀਬੀ ਨਾਲ ਸਤੀ ਹੋਣ ਵਾਸਤੇ ਜਾ ਰਹੀ ਹੈ ਤੇ ਨਾਮਦੇਵ ਜੀ ਦੇ ਆ ਕੇ ਨਮਸਕਾਰ ਕੀਤੀ ਉਹਨਾਂ ਦੇ ਮੁੱਖ ਤੋਂ ਨਿਕਲ ਗਿਆ ਬੇਟਾ ਸੁਆਗਮਾਨ ਉਹ ਅਰਥੀ ਵਾਪਸ ਕਰਾ ਲਈ ਕਹਿੰਦੀ ਮਹਾਰਾਜ ਮੇਰਾ ਸਵਾਗਤ ਆਪ ਹੈ ਹੁਣ ਤੁਹਾਡਾ ਸੰਤਾਂ ਦਾ ਵਚਨ ਹੋ ਗਿਆ ਤੇ ਸੰਤ ਦਾ ਵਚਨ ਨਹੀਂ ਟਲਿਆ ਕਰਦਾ ਉਸ ਵੇਲੇ ਅੰਦਰੋਂ ਆਵਾਜ਼ ਆਈ ਨਾਮਦੇਵ ਫਿਕਰ ਨਾ ਕਰ ਪਿਆਰਿਆ ਮੈਂ ਸੰਤਾਂ ਦਾ ਦੁੱਖ ਨਹੀਂ ਦੇਖ ਸਕਦਾ ਤੂੰ ਮੋਢੇ ਤੋਂ ਫੜ ਕੇ ਰਾਮ ਕਹਿ ਕੇ ਇਹਨੂੰ ਬਿਠਾ ਦੇ ਉਹ ਰਾਮ ਬਿਠਾ ਦਿੱਤ ਕਿਹਾ ਤੇ ਉਹਨੂੰ ਬਿਠਾ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਭਾਈ ਜੀਵਨ ਭਾਈ ਭਗਤੂ ਦੇ ਛੋਟੇ ਪੁੱਤਰ ਸੀ ਗੁਰੂ ਸੱਤਵੇਂ ਪਾਤਸ਼ਾਹ ਦੇ ਦਰਬਾਰ ਚ ਇੱਕ ਬ੍ਰਾਹਮਣ ਦਾ ਮਰਿਆ ਹੋਇਆ ਲੜਕਾ ਲਿਆਂਦਾ ਉਹ ਕਹਿਣ ਲੱਗਿਆ ਮਹਾਰਾਜ ਜਾਂ ਤਾਂ ਜਿਉਂਦਾ ਕਰ ਦਿਓ ਨਹੀਂ ਮੈਂ ਵੀ ਇੱਥੇ ਹੀ ਚਿਖਾ ਬਣਾ ਕੇ ਚੱਲ ਜਾਂਗਾ ਬਹੁਤ ਜ਼ਿਆਦਾ ਬੇਨਤੀਆਂ ਕਰੀਆਂ ਮਸੰਦਾ ਨੇ ਕਿਹਾ ਮਹਾਰਾਜ ਜਿਉਂਦਾ ਕਰ ਦਿਓ ਕਹਿੰਦੇ ਅਸੀਂ ਕਿਵੇਂ ਜਿਉਂਦਾ ਕਰ ਦਈਏ ਤੁਸੀਂ ਕੋਈ ਇਹਦੀ ਥਾਂ ਤੇ ਜਾਨ ਦੇ ਦਿਓ ਫਿਰ ਜਿਉਂਦਾ ਕਰ ਦਿੰਦੇ ਹਾਂ ਥੋੜ੍ਹੀ ਦੇਰ ਤੇ ਬਾਅਦ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ ਮਹਾਰਾਜ ਕਹਿੰਦੇ ਦੇਖੋ ਮੇਰਾ ਕਿਹੜਾ ਪਿਆਰਾ ਪੁੱਤਰ ਚਲਿਆ ਗਿਆ ਜਾ ਕੇ ਪਤਾ ਲੱਗਿਆ ਕਿ ਭਾਈ ਜੀਵਨ ਜੀ ਆਪਣਾ ਸਰੀਰ ਛੱਡ ਗਏ ਨੇ ਤੇ ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ ਤਾਂ ਗੱਲਾਂ ਕੁਛ ਨਹੀਂ ਹੈ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਨੇ ਸੰਗਤਾਂ ਬੁਲਾ ਲਈਆਂ ਹੁਕਮ ਕਰ ਦਿੱਤਾ ਕਿ ਅਸੀਂ ਸੰਸਾਰ ਤੋਂ ਜਾਣਾ ਤੇ ਜੇ ਕਿਸੇ ਨੇ ਕੁਛ ਪੁੱਛਣਾ ਪੁੱਛ ਲਓ ਕੋਈ ਗੱਲ ਰਹਿੰਦੀ ਹੈ ਕਿਸੇ ਦਾ ਰੂਹਾਨੀਅਤ ਦੀ ਬਾਤ ਰਹਿੰਦੀ ਹੈ ਪੁੱਛ ਲਓ ਸੱਤ ਉਸ ਵੇਲੇ ਬਾਬਾ ਲਾਲ ਸਿੰਘ ਜੀ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ ਸੰਗਤਾਂ ਨੇ ਉਹਨਾਂ ਨੂੰ ਨਾਲ ਲੈ ਕੇ ਬੇਨਤੀ ਕਰੀ ਕਿ ਬਾਬਾ ਜੀ ਸੰਗਤ ਦਾ ਕੀ ਹਾਲ ਹੋਏਗਾ ਤੁਸੀਂ ਰਹੋ ਉਹ ਕਹਿੰਦੇ ਲਾਲ ਸਿੰਘ ਆ ਬਈ ਰਹਿ ਤਾਂ ਅਸੀਂ ਪੈਂਦੇ ਹਾਂ ਪਰ ਮਰਿਆਦਾ ਤੋਂ ਉਲਟ ਦੀ ਬਾਤ ਹੈ ਹਾਂ ਇੱਕ ਇੰਤਜ਼ਾਮ ਕਰ ਲੈ ਜੋ ਗੁਰੂ ਘਰ 'ਚ ਪਹਿਲਾਂ ਵੀ ਹੁੰਦਾ ਹੈ ਉਹ ਇਹ ਹੈ ਕਿ ਤੇਰੀ ਉਮਰ 2 ਸਾਲ 2 ਮਹੀਨੇ 2 ਦਿਨ ਦੀ ਰਹਿੰਦੀ ਹੈ, ਸਾਡੇ ਥਾਂ ਤੂੰ ਚਲਿਆ ਗਿਆ ਤੇ ਤੇਰੇ ਥਾਂ ਅਸੀਂ ਚਲੇ ਜਾਵਾਂਗੇ। ਉਸ ਦਿਨ ਸ਼ਾਮ ਨੂੰ 4:30 ਵਜੇ ਬਾਬਾ ਲਾਲ ਸਿੰਘ ਜੀ ਨੇ ਸਾਰੇ ਸੰਗਤ ਦੇ ਸਾਹਮਣੇ ਬੈਠ ਕੇ ਚੌਂਕੜਾ ਮਾਰ ਕੇ ਸਰੀਰ ਛੱਡ ਦਿੱਤਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ 2 ਸਾਲ 2 ਮਹੀਨੇ 2 ਦਿਨ ਤੋਂ ਬਾਅਦ ਸਰੀਰ ਛੱਡਿਆ। ਇਹ ਕੋਈ ਬਾਤ ਨਹੀਂ ਹੋਇਆ ਕਰਦੀ ਭਾਈ, ਪੰਜ ਪਿਆਰਿਆਂ ਦੇ ਜਥੇਦਾਰ ਭਾਈ ਦਿਆ ਸਿੰਘ ਜੀ, ਹਜ਼ੂਰ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਉਸ ਥਾਂ ਦੇ ਉੱਤੇ ਹਨ ਤੇ ਅੱਜ ਦੁਪਹਿਰ ਦਾ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਨੇ ਸਰੀਰ ਛੱਡ ਦਿੱਤਾ ਤੇ ਸ਼ਬਦ ਪੜ੍ਹਨੇ ਸ਼ੁਰੂ ਹੋ ਗਏ। ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ ਕਿ ਕੌਣ ਭਾਈ, ਕੌਣ ਹੈ ਸਿੰਘ ਚੜ੍ਹਾਈ ਕਰ ਗਿਆ? ਕੋਈ ਕਹਿੰਦੇ ਹਾਂ ਮਹਾਰਾਜ ਭਾਈ ਦਿਆ ਸਿੰਘ ਜੀ ਪਿਆਨੇ ਕਰ ਗਏ। ਕਹਿੰਦੇ ਮਿਲੇ ਬਿਨਾਂ ਹੀ ਚਲੇ ਗਏ, ਬੁਲਾਓ ਨਾ। ਉੱਥੇ ਜਾਂਦੇ ਨੇ ਜਾ ਕੇ ਕਿਹਾ ਭਾਈ ਸਾਹਿਬ ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਆਪ ਮਿਲ ਕੇ ਦਿਓ। ਉਸੇ ਵੇਲੇ ਵਾਹਿਗੁਰੂ ਕਹਿ ਕੇ ਉੱਠ ਕੇ ਆ ਗਏ। ਕਹਿੰਦੇ ਭਾਈ ਦਿਆ ਸਿੰਘ ਆ, ਬਿਨਾਂ ਮਿਲੇ ਹੀ ਚਲੇ ਚੱਲੇ, ਆਪਾਂ ਸਾਰੀ ਜ਼ਿੰਦਗੀ ਇਕੱਠੇ ਕਰੀ, ਜਿੱਥੇ ਵੀ ਸਾਨੂੰ ਲੋੜ ਪਈ ਅਸੀਂ ਤੁਹਾਡੀ ਸਲਾਹ ਲਈ, ਔਖੇ ਔਖੇ ਕੰਮਾਂ ਵਿੱਚ ਤੁਹਾਤੋਂ ਸੇਵਾ ਲਈ ਤੁਹਾਨੂੰ ਭੇਜਿਆ, ਤੇ ਹੁਣ ਜਾਣ ਵੇਲੇ ਤੁਸੀਂ ਦੱਸਿਆ ਹੀ ਨਹੀਂ ਹੈ। ਕਹਿਣ ਲੱਗੇ ਪਾਤਸ਼ਾਹ ਇੱਧਰ ਵੀ ਤੂੰ ਤੇ ਉੱਧਰ ਵੀ ਤੂੰ, ਤੇਰਾ ਹੀ ਹੁਕਮ ਇੰਨਾ ਆ ਗਿਆ ਸੀ ਤੇ ਮੈਂ ਉਹਦੀ ਹੁਕਮ ਦੀ ਪਾਲਣਾ ਕਰੀ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਚੰਗਾ, ਫਿਰ ਸਾਡੀਆਂ ਖੁਸ਼ੀਆਂ, ਅਸੀਂ ਵੀ ਆਉਣ ਵਾਲੇ ਹਾਂ 20 ਦਿਨ ਬਾਅਦ। ਗੁਰਮੁਖ ਆਵੇ ਜਾਏ ਨਿਸ਼ਾਨ, ਇਹ ਮੌਤ ਦਾ ਸਾਨੂੰ ਹੁੰਦਾ। ਸਵਾਮੀ ਜੀ ਆਪਣੀ ਕਿਤਾਬ 'ਚ ਲਿਖਦੇ ਨੇ, ਸਵਾਮੀ ਡਾਕਟਰ ਰਾਮ ਜੀ, ਕਿ ਮੈਂ ਲੈਕਚਰ ਦੇ ਰਿਹਾ ਸੀ, ਇੱਕ ਮਹਾਤਮਾ ਆਇਆ ਮੌਤ 'ਤੇ ਲੈਕਚਰ ਦੇ ਰਿਹਾ। ਕਹਿੰਦਾ ਉਹ ਹੱਸ ਪਿਆ। ਮੈਂ ਕਿਹਾ ਮਹਾਤਮਾ ਜੀ ਹੱਸੀ ਦਾ ਨਹੀਂ ਹੁੰਦਾ। ਕਹਿੰਦਾ ਮੈਂ ਤਾਂ ਹੱਸਦਾ, ਤੂੰ ਇੱਕ ਨਿੱਕਾ ਜਿਹਾ ਬੱਚਾ ਹੈ। ਕਹਿੰਦਾ ਮੈਂ ਤਾਂ ਇਹ ਸਮਝਦਾ ਮੇਰੇ ਬਰਾਬਰ ਦਾ ਕੋਈ ਪੜ੍ਹਿਆ ਹੋਇਆ ਹੀ ਨਹੀਂ ਹੈ। ਕਹਿੰਦਾ ਆ ਜਾ ਤੈਨੂੰ ਸਮਝਾਵਾਂ। ਕਹਿੰਦਾ ਫੜ ਕੇ ਲਿਆ ਕੋਈ ਜਾਨਵਰ, ਕਹਿੰਦਾ ਵੱਡਾ ਕੀੜਾ ਸੀ ਮੈਂ ਫੜ ਲਿਆਂਦਾ। ਫੜਿਆ ਤਾਂ ਕਹਿੰਦਾ ਚਾਕੂ ਲਿਆ, ਚਾਕੂ ਲਿਆਂਦਾ, ਕਹਿੰਦਾ ਉਹਨੇ ਉਹਦੇ 2 ਟੁਕੜੇ ਕਰਕੇ ਪਰੇ ਰੱਖਤੇ। ਥੋੜ੍ਹੀ ਦੇਰ ਬਾਅਦ ਮੈਂ ਕੀ ਦੇਖਦਾ, ਉਹ ਟੁਕੜੇ ਇੱਕ ਦੂਜੇ ਵੱਲ ਨੂੰ ਜਾਂਦੇ ਆ, ਅਖੀਰ ਜੁੜ ਗਏ, ਜੁੜ ਕੇ ਉਹ ਕੀੜਾ ਉਵੇਂ ਜਿਵੇਂ ਤੁਰਨ ਲੱਗ ਗਿਆ। ਕਹਿੰਦਾ ਤੈਨੂੰ ਨਹੀਂ ਮੌਤ ਦਾ ਭੇਤ ਹੈ, ਮੌਤ ਦੀ ਗੱਲ ਹੋਰ ਹੁੰਦੀ ਹੈ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ, ਮਾੜੇ ਮਾੜੇ ਜਾਦੂਗਰ ਕਰ ਦਿੰਦੇ ਨੇ, ਤੇ ਫਿਰ ਗੁਰੂ ਦਸਵੇਂ ਪਾਤਸ਼ਾਹ ਦੇ ਵਾਸਤੇ ਕਿੱਡੀ ਗਲਤ ਗੱਲ ਕਹੀ ਜਾਂਦੀ ਆ, ਫਿਰ ਸ਼ਰਧਾ ਕਿਵੇਂ ਬਣੇਗੀ ਸਾਡੀ? ਸਾਨੂੰ ਹੈ ਕਿ ਸਤਿਗੁਰ ਮੇਰਾ ਮਾਰਜ ਵਾਲੇ, ਕੋਈ ਐਸੀ ਬਾਤ ਨਹੀਂ ਜਿਹੜਾ ਗੁਰੂ ਨਹੀਂ ਕਰ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਜੀ, 5 ਪਿਆਰਿਆਂ ਦੀ ਚੋਣ ਕੀਤੀ ਗਈ ਤੇ ਨਿਤਰੇ ਆਏ। ਉਸ ਵੇਲੇ ਗੁਰੂ ਮਹਾਰਾਜ ਬੜੇ ਹੀ ਖੁਸ਼ ਹੋਏ, ਕਹਿਣ ਲੱਗੇ ਸਾਧ ਸੰਗ ਜੀ ਅੱਜ ਮੈਨੂੰ ਹੱਦ ਤੋਂ ਜ਼ਿਆਦਾ ਖੁਸ਼ੀ ਹੈ, ਕਿਉਂਕਿ ਸਿੱਖੀ ਪੂਰੀ ਹੋ ਗਈ। 5 ਵਿੱਚ ਜਾ ਕੇ ਪੂਰਾ ਹੁੰਦਾ 5 ਪਰਮੇਸ਼ਰ, ਤੇ ਖਾਲਸਾ ਪਰਮੇਸ਼ਰ ਦਾ ਰੂਪ ਧਾਰਨ ਕਰ ਗਿਆ। ਗੁਰੂ ਨਾਨਕ ਪਹਿਲੇ ਜਾਮੇ 'ਚ ਸਾਨੂੰ 1 ਮਿਲਿਆ ਸੀ ਤੇ ਅੱਜ ਇੰਨੀ ਖੁਸ਼ੀ ਹੈ ਕਿ ਸਾਨੂੰ 5 ਮਿਲ ਗਏ, ਕੰਪਲੀਟ ਹੋ ਗਿਆ। ਉਸ ਵੇਲੇ ਆਪਨੇ ਦੂਸਰੇ ਦਿਨ ਅੰਮ੍ਰਿਤ ਤਿਆਰ ਕਰਿਆ। ਤਿਆਰ ਕਰਨ ਤੋਂ ਬਾਅਦ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ। ਜਦ ਅੰਮ੍ਰਿਤ ਤਿਆਰ ਕਰਕੇ ਇੱਕ ਪਾਸੇ ਇੱਕ ਬਰਤਨ ਦੇ ਵਿੱਚ ਥੋੜ੍ਹਾ ਜਿਹਾ ਪਾਤਾ, ਉੱਥੇ 2 ਚਿੜੇ ਸੀ, ਉਹਨਾਂ ਨੇ ਘੁੱਟ ਭਰ ਲਈ ਤੇ ਆਪਸ ਵਿੱਚ ਲੜੀ ਜਾਂਦੇ। ਸਾਰੇ ਦੇਖ ਰਹੇ ਨੇ ਵੀ ਕਿਵੇਂ ਲੜ ਰਹੇ ਨੇ। ਬਾਬਾ ਬੁੱਢਾ ਜੀ ਕੇ ਬਾਬਾ ਰਾਮ ਕੌਰ ਜੀ ਮਾਤਾ ਜੀ ਕੋਲ ਗਏ, ਕਹਿੰਦੇ ਮਾਤਾ ਜੀ ਗੁਰੂ ਨੇ ਤਾਂ ਬਹੁਤ ਸਖ਼ਤ ਕਰੂਰ ਕਿਸਮ ਦਾ ਖਾਲਸਾ ਪ੍ਰਗਟ ਕਰ ਦਿੱਤਾ, ਇਹ ਤਾਂ ਆਪਸ ਵਿੱਚ ਲੜੀ ਜਾਣਗੇ। ਅਸੀਂ ਕਹਿੰਦੇ 2 ਘੜੀਆਂ ਦੇਖਦੇ ਰਹੇ ਹਾਂ ਤੇ ਉਹਦੇ ਵਿੱਚ ਇੰਨਾ ਅਸਰ ਪਿਆ ਕਿ ਚਿੜੇ ਮਰ ਤਾਂ ਗਏ ਲੇਕਿਨ ਲੜਨ ਤੋਂ ਨਹੀਂ ਹਟੇ। ਜੇ ਗੁਰਸਿੱਖਾਂ ਨੇ ਪੀ ਲਿਆ, ਪਤਾ ਨਹੀਂ ਇਹਨਾਂ ਦੀ ਬਿਰਤੀ ਕੀ ਹੋ ਜਾਵੇ। ਉਸ ਵੇਲੇ ਮਾਤਾ ਜੀ ਪਤਾਸ਼ੇ ਲੈ ਕੇ ਆ ਜਾਂਦੇ। ਮਹਾਰਾਜ ਕਹਿੰਦੇ ਬਹੁਤ ਚੰਗਾ ਹੋ ਗਿਆ ਤੁਸੀਂ ਪਤਾਸ਼ੇ ਲੈ ਆਓ, ਭਲੋ ਪਇਓ ਤੂੰ ਚੱਲ ਕਰ ਆਈ, ਨੀਰ ਵਿਖੇ ਪਾਈ ਮਦੁਰਾਈ, ਨਾਤਰ ਪੰਥ ਹੋਤ ਬਡ ਕੂਰਾ, ਤੇਜ ਕ੍ਰੋਧ ਕਲਾ ਕਰ ਪੂਰਾ। ਉਸ उस वेले महाराज जी ने सारिया नूं उपदेश दे के कहा कि तुसीं अज तो बाद किसे चीज नूं नहीं मनना, केवल अकाल पुरख उत्ते नेचा लिया, ते अकाल पुरख दे उत्ते नेचा लिया के उहदा ही जाप करना है। इस तरह पढ़ो प्यार नाल,
जपो खालसा तुसीं जाग दी जोत नूं, जपो खालसा तुसीं जाग दी जोत नूं,
चरनी लाया साह सिंह जी। मैं बेनती करनी चाहना कि असी नाम तो जपते हैं, साडा नाम क्यों नहीं चलता, क्यों पंथ नाम तो खाली क्यों हो गया। जद गुरु नानक दे घर केवल नाम है, नानक के घर केवल नाम, बाकी चीजा तो है नहीं। जे तुसी कहो राजसी शक्तियां, राजसी शक्तियां तो महाराज ने कहा सो राज ना किते काज जितना तृप्ति। जे राज दिता भी है, महाराज कहिंदे जिसनों बख्शे सिरत सलाह नानक पातशाही, पातशाह पातशाह का पातशाह गुरसिख तां ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਦਰੋ ਧਿਆਨ ਪਰਮੰਨਾ, ਮਿੱਤਰ ਨਾ ਇੱਕ ਤਨ ਰੂਪਹੀਣ, ਕਿ ਸਾਜ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨ। ਇੱਥੇ ਦੁਨੀਆਂ ਦੇ ਰਾਜੇ ਦਾ ਤਾਂ ਦਰਗਾਹ ਸੁਣਦੀ ਨੀ, ਦਰਗਾਹ ਚ ਤਾਂ ਇਹਨਾਂ ਨੂੰ ਖੜੇ ਕਰ ਲਿਆ ਜਾਂਦਾ, ਸਾਰੇ ਇਕੱਲੇ ਇਕੱਲੇ ਗੱਲਾਂ ਦਾ ਉੱਥੇ ਹਿਸਾਬ ਕਿਤਾਬ ਹੁੰਦਾ। ਪਰ ਜਿਹੜਾ ਇਹ ਗੁਰਸਿੱਖ ਰਾਜਾ ਹੈ, ਖਾਲਸਾ ਰਾਜਾ, ਜਾ ਕਾ ਕਹਿਆ ਦਰਗਾਹ ਚਲੈ ਸੋ ਕਿਸ ਕੋ ਨਜ਼ਰ ਲਾਇਆ ਵੇ ਤਲੈ, ਵੱਡਾ ਰਾਜ ਉਹ ਹੋਇਆ ਬਾਬਾ ਵੀਰ ਸਿੰਘ ਜੀ ਮਹਾਰਾਜ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਾ ਰਹੇ, ਅਟਕ ਤੇ ਜਾ ਕੇ ਦੇਖਿਆ ਵੀ ਅਟਕ ਚੜਿਆ ਹੋਇਆ, ਇਕਦਮ ਆਏ ਕਹਿਣ ਲੱਗੇ ਬਾਬਾ ਜੀ ਜੇ ਫੌਜ ਹੁਣ ਨਾ ਨੰਗੀ, ਜਮਰੌਦ ਦਾ ਕਿਲਾ ਜਾਂਦਾ ਰਿਹਾ, ਮੁੜ ਕੇ ਲਾਹੌਰ ਤੋਂ ਉਰੇ ਨੀ ਇਹਨਾਂ ਨੇ ਖੜਨਾ, ਉਹੀ ਹਾਲ ਹੋ ਜੂ ਜਿਹੜਾ ਪਹਿਲਾਂ ਸੀ, ਕਿਰਪਾ ਕਰੋ ਸਮਰੱਥ ਪੁਰਸ਼ ਹੋ ਤੁਸੀਂ। ਭਾਵੇਂ ਗੁਰਸਿੱਖ ਗੁਰੂ ਕਰਦੇ ਅੰਦਰ ਸ਼ਕਤੀ ਨੀ ਗੁਰਸਿੱਖ ਦਿਖਾਇਆ ਕਰਦੇ, ਪਰ ਪਰਵਕਾਰ ਬਸ ਦੂਜੇ ਦੇ ਭਲੇ ਵਾਸਤੇ ਦਿਖਾਉਣਾ ਕੋਈ ਮਨਾ ਨਹੀਂ ਹੈ। ਉਸ ਵੇਲੇ ਬਾਬਾ ਜੀ ਦਰਿਆ ਦੇ ਕੰਢੇ ਜਾਂਦੇ ਨੇ ਅਟਕਦੇ, ਕਹਿਣ ਲੱਗੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨਾ, ਰਸਤਾ ਦੇ ਦੇ। ਜਿੱਥੇ ਪਾਣੀ ਚੱਲਦਾ ਸੀ ਸਾਰੇ ਦਾ ਸਾਰਾ ਆਪਣੀ ਆਪਣੀ ਥਾਂ ਤੇ ਖੜਾ ਕਰ ਦਿੱਤਾ ਮਹਾਂਪੁਰਸ਼ ਨੇ, ਕਿਉਂਕਿ ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਪਏਗਾ, ਭੈ ਵਿੱਚ ਧਰਤੀ ਦੱਬੀ ਪਾਰ। ਕਈ ਪ੍ਰੇਮੀਆਂ ਦੇ ਖਿਆਲ ਚ ਹੋ ਜਾਂਦਾ ਵੀ ਇਹ ਗੱਲਾਂ ਪੋਸੀਬਲ ਵੀ ਹੈ। ਮੂਸਾ ਜੀ ਆਪਣੀ ਕੌਮ ਨੂੰ ਲੈ ਕੇ ਫਰੂਨ ਬਾਦਸ਼ਾਹ ਮਿਸਰ ਦਾ ਪਿੱਛੇ ਫੌਜਾਂ ਲਾ ਕੇ ਉਹਦੇ ਉਹਨਾਂ ਨੂੰ ਫੜਨ ਦਾ ਯਤਨ ਕਰ ਰਿਹਾ, ਤੇ ਉਹਨੇ ਫੈਸਲਾ ਕਰਤਾ ਵੀ ਅੱਜ ਕੋਈ ਨੀ ਛੱਡਣਾ, ਯਹੂਦੀ ਸਾਰੇ ਮਾਰ ਦੇਣੇ ਸਮੇਤ ਮੂਸਾ ਦੇ। ਉਸ ਵੇਲੇ ਵਜ਼ੀਰਾ ਕੁਲਦਮ ਜੀ ਨੂੰ ਰੈੱਡ ਸਾਗਰ ਕਹਿੰਦੇ ਨੇ, ਉੱਥੇ ਪਹੁੰਚ ਚੁੱਕਿਆ ਸੀ, ਕਹਿੰਦਾ ਹੇ ਅੱਲਾਹ ਤਾਲਾ ਹੁਣ ਕੀ ਕੀਤਾ ਜਾਵੇ। ਆਵਾਜ਼ ਆਈ ਕਹਿੰਦੇ ਡੰਡਾ ਮਾਰ, ਸਮੁੰਦਰ ਰਾਹ ਦੇ ਦੂ ਤੈਨੂੰ। ਡੰਡਾ ਮਾਰਿਆ, ਰਸਤਾ ਦੇ ਤਾ, ਯਹੂਦੀ ਸਾਰੇ ਲੰਘ ਗਏ, ਤੇ ਜਿਸ ਵਾਰ ਫਰਨੂਨ ਦੀਆਂ ਫੌਜਾਂ ਆਈਆਂ ਵਿੱਚ ਵੜ ਗਈਆਂ ਉਸੇ ਰਸਤੇ ਤੇ ਸਮੁੰਦਰ ਮਿਲ ਗਿਆ। ਉਸ ਵੇਲੇ ਤੋਂ ਇਹਨੂੰ ਰੈੱਡ ਸੀ ਕਹਿੰਦੇ ਨੇ। ਇੱਕ ਮਿਸਾਲ ਨੀ, ਬੇਅੰਤ ਮਿਸਾਲਾਂ ਨੇ। ਜੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਵੀ ਫਿਰ ਗੁਰੂ ਮਹਾਰਾਜ ਨੇ ਸਰਸੇ ਤੋਂ ਰਾਹ ਕਿਉਂ ਨਾ ਲਿਆ, ਜੇ ਬਾਬਾ ਵੀਰ ਸਿੰਘ ਜੀ ਕਢਾ ਸਕਦੇ ਸੀ ਫਿਰ ਗੁਰੂ ਮਹਾਰਾਜ ਨਹੀਂ ਸੀ ਕਢਾ ਸਕਦੇ। ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਜਿਹੜਾ ਨਾਟਕ ਕਰਿਆ ਉਹਦਾ ਨਾਂ ਹੈ ਵਿਚਿੱਤਰ ਨਾਟਕ। ਉਹ ਇੱਕ ਖੇਡ ਖੇਡ ਰਹੇ ਸੀ ਸਮਰੱਥ ਹੁੰਦੇ ਹੋਏ, ਸਭ ਕੁਛ ਕਰਨ ਦੇ ਸਮਰੱਥ ਹੁੰਦੇ ਹੋਏ ਇੱਕ ਸਬਕ ਦੇ ਰਹੇ ਸੀ ਸਾਨੂੰ, ਉਹ ਤਾਂ ਚਾਹੇ ਕੁਛ ਕਰ ਦਿੰਦੇ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਜੀ ਦਰਿਆ ਚ ਜਾ ਕੇ ਖੜ ਗਏ ਤੇ ਜਾ ਕੇ ਪਾਠ ਕਰਨਾ ਸ਼ੁਰੂ ਕਰਤਾ, ਤੇ ਸੁਖਮਨੀ ਸਾਹਿਬ ਦੀਆਂ 23 ਅਸ਼ਟਪਦੀਆਂ ਪੜ ਲੀਆਂ, 24ਵੀਂ ਸ਼ੁਰੂ ਕਰ ਲਈ ਤੇ ਆਪਨੇ ਹਾਥੀ ਤੋਰ ਲਿਆ। ਇੱਧਰ ਇੱਕ ਪਲਟਣ ਸੀ, ਉਹਦੇ ਮਨ ਚ ਬੜੇ ਹੀ ਖਿਆਲ ਆਉਂਦੇ ਸੀ ਵੀ ਇਹ ਬਾਬੇ ਨੇ ਦਰਿਆ ਰੋਕਤਾ, ਇਹ ਤਾਂ ਆਪੇ ਉਤਰ ਗਿਆ, ਤੇ ਇਹ ਕਹਿੰਦੇ ਦਰਿਆ ਰੋਕਤਾ। ਉਹ ਜਦੋਂ ਬਾਬਾ ਜੀ ਨੇ ਇਸ਼ਾਰਾ ਕਰਿਆ ਵੀ ਲੰਘਿਆ, ਉਸ ਵੇਲੇ ਇਹ ਬੜੇ, ਤੇ ਜਦੋਂ ਇਹ ਅੱਧ ਵਿੱਚ ਗਏ ਬਾਬਾ ਜੀ ਪਾਰ ਹੋ ਗਏ, ਉਸੇ ਵੇਲੇ ਉਨਾ ਹੀ ਦਰਿਆ ਫੇਰ ਚੜ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮਹਾਰਾਜ ਆਪਣੀ ਇੱਕ ਕੰਪਨੀ ਰੁੜ ਗਈ। ਤੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਵੀ ਇੱਕ ਤਾਂ ਸਿਕੰਦਰੇ ਆਜ਼ਮ ਦੀ ਫੌਜ ਰੁੜੀ ਸੀ ਇਹਦੇ ਚ, ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਰੁੜੀ ਸੀ, ਤੀਸਰੀ ਵਾਰੀ ਮਹਿਮੂਦ ਗਜ਼ਨਵੀ ਦੀ ਰੁੜੀ ਸੀ, ਤਿੰਨ ਵਾਰੀ ਫੌਜਾਂ ਰੁੜੀਆਂ ਇਹਦੇ ਚ। ਬਾਬਾ ਜੀ ਕਹਿਣ ਲੱਗੇ ਕਿ ਰਣਜੀਤ ਸਿੰਘ ਆ ਉਹ ਕੁਛ ਇਹਨੂੰ ਬਲੀ ਵੀ ਦੇਣੀ ਸੀ, ਕਹਿੰਦੇ ਨਾਸਤਕ ਸੀਗੇ ਇਹ ਬੰਦੇ। ਸੋ ਰਾਜਾ ਇਹ ਵੱਡਾ ਹੈ ਕਿ ਉਹ ਵੱਡਾ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨ, ਦਰਗਾਹ ਦਾ ਮਾਲਕ ਹੈ, ਦਰਗਾਹ ਨੂੰ ਕਹਿ ਕੇ ਜੋ ਕੁਛ ਕਰੇ, ਜੋ ਕੁਛ ਕਹਿ ਦੇਵੇ। ਇੱਥੇ ਤੱਕ ਆਉਂਦਾ ਬਾਣੀ ਚ, ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਉਹ ਰਾਮ ਨਾਮ ਰੰਗ ਰਾਤੇ। ਉਹਨਾਂ ਦੀ ਗੱਲ ਮੰਨਣੀ ਉਹ ਪੈਂਦੀ ਹੈ। ਸੋ ਬੰਦਗੀ ਕਰਨ ਵਾਲਾ ਜਿਹੜਾ ਹੈ ਸਾਰਿਆਂ ਤੇ ਉੱਚਾ ਹੋਇਆ ਕਰਦਾ ਸਾਧ ਸਿੰਘ ਜੀ। ਸੋ ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਨੇ ਕਿਹਾ, ਪਿਆਰਿਓ ਤੁਸੀਂ ਪਰਮੇਸ਼ਵਰ ਦਾ ਭਜਨ ਕਰਨਾ ਜਾਗਰਤ ਜੋਤ ਦਾ, ਹੁਣ ਅਸੀਂ ਭਜਨ ਕਰਦੇ ਹਾਂ ਸਾਡਾ ਨਾਮ ਨਹੀਂ ਚੱਲਦਾ। ਅੱਗੇ ਮੈਨੂੰ ਇੱਕ ਬਾਬਾ ਜੀ ਨੇ ਕਿਹਾ ਵੀ ਤੁਸੀਂ ਨਾਮ ਜਪਾਓ, ਮਗਰ ਸਮਾਗਮ ਹੋਰ ਤਰ੍ਹਾਂ ਦਾ ਹੈ। ਉਹ ਲੰਮੇ ਸਮਾਗਮ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਗੱਲਾਂ ਅਸੀਂ ਕਰਦੇ ਹਾਂ। ਉਹ ਇਹ ਹੈ ਕਿ ਨਾਮ ਤਾਂ ਨਹੀਂ ਚੱਲਦਾ, ਸਾਡੇ ਮਨ ਵਿੱਚ ਵਾਹਿਗੁਰੂ ਦਾ ਵਿਸ਼ਵਾਸ ਨਹੀਂ ਹੈ। ਸਭ ਤੋਂ ਪਹਿਲਾਂ ਗੁਰੂ ਦਾ ਵਿਸ਼ਵਾਸ ਹੋਇਆ ਕਰਦਾ। ਜੇ ਗੁਰੂ ਤੇ ਵਿਸ਼ਵਾਸ ਹੈ ਨਹੀਂ, ਨਾਮ ਕਿਵੇਂ ਚੱਲ ਜਾਏਗਾ? ਕਿਉਂਕਿ ਨਾਮ ਦਾ ਖਜ਼ਾਨਾ ਤਾਂ ਗੁਰੂ ਕੋਲ ਹੈ। ਗੁਰੂ ਦਾ ਵਿਸ਼ਵਾਸ ਹੁੰਦਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਪੁੱਛਦੇ ਹੈ, ਕਹਿੰਦੇ ਭਾਈ ਬਾਲਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ, ਜਿੱਥੇ ਤੱਕ ਧਰਤੀ ਦੇ ਆਬਾਦੀ ਹੈ ਸਾਰੇ ਖੰਡਾਂ 'ਚ ਤੁਸੀਂ ਨਾਲ ਰਹੇ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਕਹਿੰਦੇ ਮੈਂ ਤਾਂ ਉਹ ਪੂਰੇ ਸੰਤ ਸੀ। ਕਹਿੰਦੇ ਚੰਗਾ ਭਾਈ, ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਕੀ ਸਮਝਦੇ ਰਹੇ? ਕਹਿੰਦੇ ਉਹ ਤਾਂ ਬ੍ਰਹਮ ਗਿਆਨੀ ਸੀ ਮਹਾਰਾਜ। ਕਹਿੰਦੇ ਤੁਸੀਂ ਬ੍ਰਹਮ ਗਿਆਨੀ ਹੋਏ? ਬਾਕੀਆਂ ਨੂੰ ਵੀ ਪੁੱਛਿਆ, ਆਪਣਾ ਆਪਣੇ ਨੇਸ਼ਟਾ ਦੇ ਹਿਸਾਬ ਨਾਲ ਜਵਾਬ ਦਿੱਤਾ। ਸਾਰਿਆਂ ਨੇ ਇਕੱਠੇ ਹੋ ਕੇ ਆਪ ਨੂੰ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਦੱਸ ਦਿਓ ਵੀ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਉਸ ਵੇਲੇ ਆਪ ਗੰਭੀਰ ਰੂਪ ਚਲੇ ਗਏ। ਥੋੜ੍ਹੀ ਦੇਰ ਠਹਿਰਨ ਤੋਂ ਬਾਅਦ ਬੋਲੇ, ਕਹਿਣ ਲੱਗੇ, ਪਿਆਰਿਓ, ਗੁਰੂ ਨਾਨਕ ਨੂੰ ਮੈਂ ਕੀ ਸਮਝਦਾ ਰਿਹਾ? ਉਹਦਾ ਭਾਵ ਇਸ ਤਰ੍ਹਾਂ ਪੜ੍ਹ ਲਓ, ਆਪੇ ਸਮਝ 'ਚ ਆ ਜਾਏਗਾ।
ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ,
ਭੇਦ ਜਾਣਦੇ ਨੇ ਉਹ ਰੂਹਾਨੀਅਤ ਦੀ ਇੱਕ ਪੌੜੀ ਵੀ ਨਹੀਂ ਚੜ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਫਰਮਾਨ ਕੀਤਾ ਕਿ ਪਿਆਰਿਓ, ਪਰਮੇਸ਼ੁਰ ਦਾ ਨਾਮ ਜਪਣਾ, ਹੋਰ ਨਹੀਂ ਕਿਸੇ ਚੀਜ਼ ਨੂੰ ਮੰਨਣਾ, ਉਹ ਤੋਂ ਵੱਡਾ ਕੋਈ ਨਹੀਂ। ਹੁਣ ਪਰਮੇਸ਼ੁਰ ਨੂੰ ਤਾਂ ਅਸੀਂ ਮੰਨਦੇ ਹੀ ਨਹੀਂ, ਵੀ ਰਹਿੰਦਾ ਕਿੱਥੇ ਹੈ? ਉਹਦਾ ਸਾਡੇ ਨਾਲ ਕੋਈ ਸੰਬੰਧ ਵੀ ਹੈ ਕਿ ਨਹੀਂ ਹੈ? ਐਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ, ਸੁਣਦਾ ਵੀ ਹੈ ਕਿ ਨਹੀਂ ਸੁਣਦਾ? ਮਹਾਰਾਜ ਕਹਿੰਦੇ ਪਹਿਲਾਂ ਨਿਸ਼ਚੇ ਚਾਹ ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਉਹ ਤਾਂ ਅੰਦਰ ਬਾਹਰ ਤੇਰੇ ਹਰ ਥਾਂ ਦੇ ਉੱਤੇ ਜਿੱਧਰ ਵੀ ਤੂੰ ਦੇਖਦਾ ਹੈ, ਜੈ ਜੈ ਪੇਖੋ ਤੈ ਜੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਏ, ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਬਣੀ। ਉਹ ਨਾਲ ਰਹਿੰਦਾ, ਨਾਲ ਰਹਿੰਦੇ ਨੂੰ ਵਾਜਦੇ ਵੈਰੂ ਵੈਰੂ ਕਹਿ ਕੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਅੰਮ੍ਰਿਤ ਛਕਾਇਆ ਤੇ ਆਪ ਵੀ ਛਕਿਆ ਤੇ ਨਾਲ ਸਾਨੂੰ ਤਾਕੀਦ ਕੀਤੀ ਕਿ ਪਿਆਰਿਓ ਨੌਵਾਂ ਪਾਤਸ਼ਾਹੀਆਂ ਤੱਕ ਚਰਨਾਂ ਅੰਮ੍ਰਿਤ ਮਿਲਦਾ ਸੀ, ਲੇਕਿਨ ਹੁਣ ਭਗਤੀ ਦੇ ਨਾਲ ਸ਼ਕਤੀ ਰਲਾ ਦਿੱਤੀ ਹੈ।